अजामल भाई गुरदास जी का पावन बचन दसवीं वार की बीवी पौड़ी विच इस तरह है। पतत अजामल पाप कर जाय कलावतनी दे रहया, गुरते बेमुख होए कै पाप कमावै दुरमत दहया। बिरथा जन्म गवायन भवजल अंदर फिरदा वहया, शे पुत जाए वेसुआ पापां दे फल इच्छे लहया। पुत उपन्ना सतवा नाउ धरण नू चित उमहया, गुरु द्वारे जाए कै गुरमुख नाउ नारायण कहया। अंत काल जम दूध वेख पुत नारायण बोलै शहया, जम गण मारे हरजना गया सुर्ग। जम डंड न सहया नाए लए दुख डेरा टहया। इस पौड़ी विच भाई गुरदास जी फरमाउंदे ने कि एक अजामल नामे पापी पाप करके कलोतनी दे घर जा रहा सी। कलोतनी जां कलावतनी उस औरत नूं आख्या जांदा जिहड़ी वेसवा रूप विच गाउण आदिक दा धंधा करे। गुरु तों बेमुख हो गया, वड्डे पाप कमाए, खोटी मत ने उस नूं नाश कर सुट्टिया, विशियां विच ही जन्म बिरथा गवा दित्ता, संसार समुंदर दे रोड़ विच रुड़दा जांदा सी। उस वेसवा दे घर छे पुत्र इस अजामल तों होए, मानो पापां दे फल चाहे होए लीते। ओह वी वड्डे हो के शिकारी ते धाड़ वी होए। जद सतवां पुत्र होया तां उसदा नाम रखण लई चित विच उमंग आई और परमेशर दे द्वारे ते जा के पुछया। गुरमुखां ने भाव प्रभु भगतां ने उस पुत्र दा नाम नारायण रखिया। जदों अजामल दा अंत समा आया तां जमदूतां नूं वेख के डरदा होया नारायण दा नाम लवे कि हे नारायण मेरी रक्षा कर। अते हर गणा ने आके जम गणा नूं हटाया ते जम दा डंड उस नूं सहारिया, सहारना ना पिया और नारायण नूं अंतकाल याद करन दा फल ए अजामल सुरग नूं चलिया गया। इस तरह नाम नाल दुखां दा डेरा ढह पिया। अजामल दा जिक्र गुरबाणी विच बेअंत थावां ते आया है। धन गुरु तेग बहादुर साहिब पातशाह जी ने रामकली राग विच फरमान कीता है कि अजामल कौ अंत काल में नारायण सुध आई, जां गत कौ जो गीसर बांशत सो गत शिनमै पाई। इसे तरह मारू राग अंदर धन गुरु तेग बहादुर साहिब पावन बचन करते ने कि हर को नाम सदा सुखदाई, जां को सिमर अजामल उदरियो गन का हूं गत पाई। भगत रविदास जी भी इस अजामल दे संबंध विच इशारा दिंदे गुरु की बाणी विच फरमान करदे ने, अजामल उदरिया कह एक बार तथा, अजामल पिंगला लुप्त कुंचर गए हर कै पास, ऐसे दुरमत निस्तरे तू क्यों ना तरह रविदास। गुरबाणी विच पंजवें पातशाह दा पावन बचन है, अजामल प्रीत पुत्र प्रत कीनी, कर नारायण बोलारे, मेरे ठाकुर के मन भाई भावनी, जम कंकर मार बदारे। अजामल कनौज दे एक विद्वान पंडित दा पुत्र दस्या जांदा है। अजामल दा पिता राज दरबार विच राजे दे अहलकारां नूं वेदां शास्त्रां पुराणां दीआं कथा कहानियां सुनाया करदा सी। अजामल जदों 9 साल दा होया ता एक विद्वान गुरु कोल पढ़न पा दिता। उस विद्वान गुरु जो प्रभु भगती वाला सी, उस ने सिख्या दे के 10 साल विच अजामल नू उच्च कोटि दा विद्वान बना दिता। जद ये अजामल 14 दा होया ता एक बहुत ही जवान सुंदर सडौल होनहार गभरू निकलिया। गुरु ने हुक्म दिता कि अजामल शहर बिलकुल नहीं जाना, शहरों बार बार ही घर नू जाना है, शहर दे विच दी होके घर नू नहीं जाना। अते जदों तू घर तों इत्थे आश्रम नू आउणा है उदों भी शहर तों बाहरों बाहर आउणा, शहर दे विच दी नहीं जाना। 20 की उम्र तक तां गुरु दी आग्या दा पालन अजामल करदा रहा। शहर नू एक पासे रख बाहर बाहर उजाड़ विच दी रस्ता जो सी उत्थों थाणी, आश्रम विच आ जाणा ते आश्रम तों घर चले जाणा। पर एक दिन मन बदल गया, शहर विचों दी लंघण दा निश्चा कर लिया। गुरु तां सियाणा सी, उह समझदा सी कि चढ़दी जवानी दी उम्र ਕਿੰਨੀ ਸੰਭਾਲ ਕੇ ਰੱਖਣ ਵਾਲੀ ਵਸਤੂ ਹੈ। ਇਸ ਉਮਰ ਵਿਚ ਭੈੜੇ ਖਿਆਲ ਬਹੁਤ ਛੇਤੀ ਮਨ ਉੱਪਰ ਆਪਣਾ ਅਸਰ ਪਾਉਂਦੇ ਨੇ, ਪਰ ਉੱਤਮ ਖਿਆਲਾਂ ਨੂੰ ਬਾਰ ਬਾਰ ਸੁਣਨ ਨਾਲ ਵੀ ਬਹੁਤ ਰੰਚਕ ਮਾਤਰ ਥੋੜਾ ਜਿਹਾ ਅਸਰ ਹੁੰਦਾ ਹੈ, ਪਰ ਭੈੜੇ ਖਿਆਲ ਇਕਦਮ ਮਨ ਉੱਪਰ ਆਪਣਾ ਕਾਬੂ ਪਾ ਕੇ ਇਸ ਮਨ ਨੂੰ ਆਪਣੇ ਵੇਗ ਵਿਚ ਆਪਣੇ ਅਸਰ ਵਿਚ ਰੋੜ ਕੇ ਲੈ ਜਾਂਦੇ ਨੇ। ਅਜਾਮਲ ਮਾਇਆ ਦੇ ਇਸ ਪ੍ਰਭਾਵ ਪੈਣ ਵੱਲੋਂ ਅਣਜਾਣ ਸੀ। ਜਦੋਂ ਆਪਣੇ ਵਿਦਿਆ ਗੁਰੂ ਦੀ ਜੋ ਉਸ ਨੂੰ ਹੁਕਮ ਸੀ ਉਸ ਨੂੰ ਪਾਸੇ ਕਰਕੇ ਬਾਹਰ ਬਾਹਰ ਜਾਣ ਦੀ ਥਾਂ ਸ਼ਹਿਰ ਦੇ ਵਿਚ ਦੀ ਘਰ ਨੂੰ ਜਾਣ ਲੱਗਾ ਤਾਂ ਪਹਿਲੇ ਦਿਨ ਹੀ ਵੇਸਵਾ ਦੇ ਬਾਜ਼ਾਰ ਵਿੱਚੋਂ ਦੀ ਲੰਘ ਗਿਆ। ਇੱਕ ਵੇਸਵਾ ਦੀ ਸੋਹਣੀ ਸੂਰਤ ਨੇ ਅਜਾਮਲ ਨੂੰ ਮੋਹ ਲਿਆ। ਪਹਿਲੇ ਦਿਨ ਅਜਾਮਲ ਉਸ ਪਾਸ ਜਾਣੋ ਤਾਂ ਝੱਕ ਗਿਆ, ਪਰ ਵੇਸਵਾ ਦੀ ਸੁੰਦਰਤਾ ਨੇ ਅਜਾਮਲ ਨੂੰ ਅੰਦਰੋਂ ਧਾਰਮਿਕ ਗ੍ਰੰਥਾਂ ਦੀ ਉਚੇਰੀ ਵਿਦਿਆ ਅਤੇ ਗੁਰੂ ਦੀ ਸਿੱਖਿਆ ਹੂੰਚ ਕੇ ਬਾਹਰ ਸੁੱਟ ਦਿੱਤੀ ਅਤੇ ਸਾਰੀ ਰਾਤ ਉਹ ਉਸ ਵੇਸਵਾ ਦੀ ਸੂਰਤ ਨੂੰ ਹੀ ਆਪਣੇ ਅੱਖਾਂ ਸਾਹਮਣੇ ਦੇਖਦਾ ਰਿਹਾ। ਦਿਨ ਚੜਿਆ, ਅਜਾਮਲ ਹਰ ਰੋਜ਼ ਵਾਂਗੂ ਆਪਣੇ ਗੁਰੂ ਪਾਸ ਆਸ਼ਰਮ ਵਿਚ ਪੁੱਜ ਗਿਆ। ਗੁਰੂ ਨੇ ਪੁੱਛਣਾ ਕੀਤਾ ਕਿ ਕਿਹੜੇ ਰਸਤੇ ਆਇਓ ਤੇ ਕਿਹੜੇ ਰਸਤੇ ਕੱਲ ਗਿਆ ਸੋ, ਤਾਂ ਅਜਾਮਲ ਨੇ ਝੂਠ ਹੀ ਆਖ ਦਿੱਤਾ, ਗੁਰਦੇਵ ਜੀ ਜਿਵੇਂ ਮੈਂ ਅੱਗੇ ਸ਼ਹਿਰੋਂ ਬਾਹਰ ਬਾਹਰ ਜਾਂਦਾ ਹਾਂ ਉਸੇ ਤਰ੍ਹਾਂ ਹੀ ਆਇਆ ਹਾਂ, ਉਸੇ ਤਰ੍ਹਾਂ ਹੀ ਰਾਤ ਗਿਆ ਸੀ। ਝੂਠ ਅਤੇ ਝੂਠ ਬੁੱਧ ਨੂੰ ਭ੍ਰਿਸ਼ਟ ਕਰ ਦਿੰਦੇ ਨੇ। ਸਹਿਜੇ ਸਹਿਜੇ ਉਹ ਵੇਸਵਾ ਦੇ ਚੁਬਾਰੇ ਜਾਣ ਲੱਗ ਪਿਆ ਅਤੇ ਵਿਸ਼ੇ ਵਿਕਾਰਾਂ ਦਾ ਸ਼ਿਕਾਰ ਹੋ ਗਿਆ। ਵਿਦਿਆ ਵੱਲੋਂ ਮਨ ਉਪਰਾਮ ਹੋ ਗਿਆ। ਉਧਰ ਗੁਰੂ ਨੇ ਵਿਦਿਆ ਪੜਾਉਣੀ ਬੰਦ ਕਰ ਦਿੱਤੀ। ਜਦੋਂ ਅਜਾਮਲ ਦੇ ਪਿਤਾ ਨੂੰ ਪਤਾ ਲੱਗਾ ਤਦ ਉਸਨੇ ਤੁਰੰਤ ਇੱਕ ਸੁੰਦਰ ਮੁਟਿਆਰ ਨਾਲ ਉਸ ਦਾ ਵਿਆਹ ਕਰ ਦਿੱਤਾ। ਪਰ ਵੇਸਵਾ ਦੇ ਹਾਵਾਂ ਭਾਵਾਂ ਅਤੇ ਨਖਰਿਆਂ ਨੂੰ ਮਾਨਣ ਵਾਲੇ ਅਜਾਮਲ ਨੂੰ ਸਧਾਰਨ ਅਤੇ ਸੁਸ਼ੀਲ ਪਤਨੀ ਚੰਗੀ ਨਾ ਲੱਗੀ, ਭਾਵ ਕਿ ਉਹ ਵੇਸਵਾ ਕਲਾਵੰਤੀ ਦੀ ਭੈੜੀ ਸੰਗਤੀ ਕਰਦਾ ਰਿਹਾ। ਪਿਤਾ ਵੀ ਤੜਪਦਾ ਮਰ ਗਿਆ। ਪਿਤਾ ਦੀ ਥਾਵੇਂ ਰਿਵਾਜ ਮੁਜਬ ਅਜਾਮਲ ਨੂੰ ਰਾਜ ਦਰਬਾਰ ਵਿਚ ਰਾਜੇ ਨੇ ਕਥਾ ਕਰਨ ਸੱਦ ਲਿਆ। ਰਾਜੇ ਨੂੰ ਪਤਾ ਲੱਗਾ ਤਦ ਉਸਨੇ ਵੀ ਅਜਾਮਲ ਨੂੰ ਕਲਵੰਤੀ ਦੀ ਭੈੜੀ ਸੰਗਤ ਤਿਆਗਣ ਲਈ ਸਮਝਾਇਆ, ਪਰ ਅਜਾਮਲ ਟਲਿਆ ਨਾ। ਰਾਜੇ ਨੇ ਉਸਨੂੰ ਦੰਡ ਦੇਣਾ ਚਾਹਿਆ ਪਰ ਬ੍ਰਾਹਮਣ ਸਮਝ ਕੇ ਆਪਣੇ ਦੇਸ਼ ਵਿਚੋਂ ਬਾਹਰ ਕੱਢ ਦਿੱਤਾ ਤੇ ਉਸਦੀ ਪਤਨੀ ਨੂੰ ਸਭ ਸਮਾਨ ਸੌਂਪ ਦਿੱਤਾ। ਵਿਸ਼ੇ ਵਿਕਾਰਾਂ ਤੇ ਵਿਖ ਚੁੱਕਾ ਅਜਾਮਲ ਕਲਾਵੰਤੀ ਵੇਸਵਾ ਨੂੰ ਲੈ ਕੇ ਸ਼ਹਿਰ ਤੱਜ ਕੇ ਜੰਗਲਾਂ ਵਿਚ ਚਲਾ ਗਿਆ। ਖਾਣ ਪੀਣ ਨੂੰ ਜੰਗਲ ਵਿਚ ਕੀ ਮਿਲਣਾ ਸੀ? ਸ਼ਿਕਾਰ ਖੇਡ ਕੇ, ਚੋਰੀ ਠੱਗੀ ਕਰਕੇ, ਰਸਤੇ ਜਾਂਦਿਆਂ ਨੂੰ ਲੁੱਟ ਖੁੱਟ ਕੇ ਉਹ ਆਪਣਾ ਗੁਜ਼ਾਰਾ ਕਰਨ ਲੱਗਾ। ਇਹਨਾਂ ਭੈੜੇ ਸਾਧਨਾਂ ਨਾਲ ਉਹ ਪੇਟ ਪਾਲਦਾ ਰਿਹਾ। ਇਸ ਸਮੇਂ ਤੱਕ ਉਹ 6 ਪੁੱਤਰਾਂ ਦਾ ਪਿਤਾ ਬਣ ਚੁੱਕਾ ਸੀ। ਸਰੀਰ ਕਮਜ਼ੋਰ ਹੋ ਗਿਆ, ਵਿਸ਼ੇ ਵਿਕਾਰਾਂ ਦੀ ਅੱਗ ਮੱਠੀ ਪਈ, ਦੋਵਾਂ ਨੂੰ ਆਪਣਾ ਪਹਿਲਾ ਜੀਵਨ ਚੇਤੇ ਆਉਣ ਲੱਗਾ। ਅਜਾਮਲ ਨੂੰ ਪਛਤਾਵਾ ਹੋਣ ਲੱਗਾ ਕਿ ਵੇਦ ਸ਼ਾਸਤਰਾਂ ਦੇ ਪਵਿੱਤਰ ਵਿਚਾਰਾਂ ਨੂੰ ਤਿਆਗ ਕੇ ਮੈਂ ਕਾਹਦੇ ਵਾਸਤੇ ਵਿਚਾਰਾਂ ਦਾ ਭੈੜਾ ਰਸਤਾ ਫੜ ਲਿਆ। ਹੁਣ ਤੇ ਜ਼ਰੂਰ ਘੋਰ ਨਰਕ ਵਿਚ ਪੈਣਾ ਪਏਗਾ, ਸਖ਼ਤ ਸਜਾਵਾਂ ਮਿਲਣਗੀਆਂ, ਕਿਉਂਕਿ ਵਿਦਿਆ ਮਨ ਵਿਚ ਪੜੀ ਹੋਈ ਸੀ, ਜਾਣਦਾ ਤੇ ਸੀ। ਜਦ ਸਮਾਂ ਆਇਆ ਤੇ ਫਿਰ ਉਸ ਵਿਦਿਆ ਨੇ ਜਦ ਮਨ ਤੇ ਅਸਰ ਪਾਇਆ ਤੇ ਫਿਰ ਸੋਚਦਾ ਹੈ ਕਿ ਮੈਂ ਸੁਚੱਜਾ ਰਸਤਾ ਤਿਆਗ ਕੇ ਭੈੜੇ ਰਸਤੇ ਸਾਰੀ ਆਰਜ਼ੂ ਤੁਰਦਾ ਰਿਹਾ, ਹੁਣ ਘੋਰ ਨਰਕ ਵਿਚ ਪੈਣਾ ਪਏਗਾ। ਮਨ ਡਰਨ ਅਤੇ ਪਛਤਾਉਣ ਲੱਗਾ। ਇਹਨਾਂ ਦਿਨਾਂ ਵਿਚ ਹੀ ਕੁਝ ਮਹਾਤਮਾ ਉਸ ਜੰਗਲ ਵਿਚੋਂ ਨਿਕਲਦੇ ਹੋਏ ਅਜਾਮਲ ਦੇ ਘਰ ਆ ਗਏ। ਅਜਾਮਲ ਉਸ ਸਮੇਂ ਸ਼ਿਕਾਰ ਖੇਡਣ ਗਿਆ ਹੋਇਆ ਸੀ, ਉਹ ਵੀ ਘਰ ਆਇਆ। ਉਹਦੇ ਹੱਥਾਂ ਵਿਚ ਮਰੇ ਹੋਏ ਪੰਛੀ ਸਨ। ਜਦੋਂ ਉਸਨੇ ਮਹਾਤਮਾਵਾਂ ਨੂੰ ਵੇਖਿਆ ਤਾਂ ਚਰਨਾਂ ਤੇ ਮੱਥਾ ਟੇਕਿਆ, ਨਿਮਰਤਾ ਪੂਰਵਕ ਬੇਨਤੀ ਕੀਤੀ ਕਿ ਮੈਨੂੰ ਕੀਤੇ ਹੋਏ ਕੁਕਰਮਾਂ ਦੀ ਸਜ਼ਾ ਤੋਂ ਬਚਣ ਦਾ ਉਪਾਅ ਦੱਸੋ। ਮਹਾਤਮਾ ਨੇ ਅਜਾਮਲ ਅਤੇ ਵੇਸਵਾ ਤੇ ਮਿਹਰ ਦੀ ਨਿਗਾਹ ਮਾਰੀ। ਉਹਨਾਂ ਵੱਲੋਂ ਮਿਲਿਆ ਰੁੱਖਾ ਸੁੱਖਾ ਲੰਗਰ ਛਕਿਆ। ਅੰਤ ਵਿਚ ਆਖਿਆ ਕਿ ਤੁਹਾਡੇ ਘਰ ਹੋਰ ਪੁੱਤਰ ਇੱਕ ਪੈਦਾ ਹੋਣਾ, ਉਸ ਦਾ ਨਾਮ ਨਾਰਾਇਣ ਰੱਖਿਓ। ਮਹਾਤਮਾ ਦੇ ਹੁਕਮ ਦੀ ਪਾਲਣਾ ਕਰਦਿਆਂ 7ਵਾਂ ਪੁੱਤਰ ਜਦ ਪੈਦਾ ਹੋਇਆ ਤਾਂ ਉਸ ਦਾ ਨਾਂ ਨਾਰਾਇਣ ਰੱਖਿਆ। ਅਜਾਮਲ ਦਾ ਪਿਆਰ ਵੀ ਉਸ ਪੁੱਤਰ ਨਾਲ ਬਹੁਤ ਹੋ ਗਿਆ, ਹਰ ਸਮੇਂ ਨਾਰਾਇਣ ਨਾਰਾਇਣ ਪੁਕਾਰਦਾ ਰਹਿੰਦਾ। ਨਾਰਾਇਣ ਪੁੱਤਰ ਅਜੇ ਛੋਟੀ ਅਵਸਥਾ ਦਾ ਹੀ ਸੀ ਕਿ ਅਜਾਮਲ ਬਿਮਾਰ ਹੋ ਗਿਆ, ਬਿਮਾਰੀ ਵੱਧਦੀ ਗਈ। ਅਜਾਮਲ ਦਾ ਅੰਤ ਸਮਾਂ ਨੇੜੇ ਆ ਗਿਆ। ਉਸ ਨੂੰ ਡਰਾਉਣੇ ਜੰਮ ਵਿਖਾਈ ਦੇਣ ਲੱਗੇ। ਉਹਨਾਂ ਦੀਆਂ ਡਰਾਉਣੀਆਂ ਸ਼ਕਲਾਂ ਵੇਖ ਕੇ ਆਪਣੇ ਪੁੱਤਰ ਨਾਰਾਇਣ ਨੂੰ ਵਾਜਾ ਮਾਰਦਾ। ਜਿਉਂ ਜਿਉਂ ਜਮ ਗੁਰਜਾਂ ਉਠਾ ਕੇ ਉਸਦੇ ਨੇੜੇ ਆਉਂਦੇ ਗਏ, ਤਿਉਂ ਤਿਉਂ ਉਹ ਨਾਰਾਇਣ ਦਾ ਨਾਮ ਜ਼ੋਰ ਜ਼ੋਰ ਦੀ ਪੁਕਾਰਦਾ ਗਿਆ। ਅੰਤ ਉਸਦੀ ਸੁਰਤ ਪੁੱਤਰ ਪ੍ਰੇਮ ਵਿੱਚੋਂ ਨਿਕਲ ਕੇ ਪ੍ਰਭੂ ਜੀ ਦੇ ਚਰਨਾਂ ਨਾਲ ਜੁੜ ਗਈ। ਪ੍ਰਭੂ ਜੀ ਨੇ ਆਪਣੇ ਦੇਵਗਣ ਭੇਜ ਦਿੱਤੇ। ਦੇਵਗਣਾਂ ਨੇ ਜਮਦੂਤਾਂ ਨੂੰ ਡਾਂਟ ਡਪਟ ਕੀਤੀ ਕਿ ਤੁਸੀਂ ਹੁਣ ਇਸ ਨੂੰ ਨਰਕਾਂ ਵਿੱਚ ਨਹੀਂ ਲਿਜਾ ਸਕਦੇ, ਕਿਉਂਕਿ ਇਸ ਨੇ ਨਾਰਾਇਣ ਦਾ ਨਾਮ ਸਿਮਰਿਆ ਹੈ, ਜਿਸ ਕਾਰਨ ਪ੍ਰਭੂ ਜੀ ਨੇ ਕਿਰਪਾ ਕਰਕੇ ਇਸ ਦੇ ਸਾਰੇ ਪਾਪ ਨਸ਼ਟ ਕਰ ਦਿੱਤੇ ਹਨ। ਹੁਣ ਇਹ ਪਾਪੀ ਨਹੀਂ ਰਿਹਾ, ਇਸ ਨੂੰ ਛੱਡ ਦਿਓ। ਅਜਾਮਲ ਨੂੰ ਜਮਾਂ ਦੀ ਫਾਹੀ ਤੋਂ ਨਾਰਾਇਣ ਪ੍ਰਭੂ ਜੀ ਨੇ ਆਪ ਛੁਡਵਾਇਆ। ਅਜਾਮਲ ਪੂਰਾ ਹੋ ਗਿਆ। ਉਸ ਨੂੰ ਦੇਵਗਣਾਂ ਨੇ ਸੁੰਦਰ ਪਾਲਕੀ ਵਿੱਚ ਬਿਠਾ ਲਿਆ ਅਤੇ ਬੈਕੁੰਠ ਨੂੰ ਲੈ ਗਏ। ਅਜਾਮਲ ਪਾਪੀ ਜਗ ਜਾਨੈ ਨਿਮਖ ਮਾਹੇ ਨਿਸਤਾਰਾ, ਪਾਵਨ ਗੁਰਬਾਣੀ ਦਾ ਬਚਨ ਹੈ। ਪ੍ਰਭੂ ਕਿਰਪਾ ਨਾਲ ਨਿਮਖ ਵਿੱਚ ਭਵਸਾਗਰ ਤੋਂ ਪਾਰ ਹੋ ਗਿਆ। ਜਮਦੂਤਾਂ ਨੂੰ ਧਰਮਰਾਜ ਨੇ ਤਾੜਿਆ ਕਿ ਤੁਸੀਂ ਅੱਗੋਂ ਵਾਸਤੇ ਉਸ ਥਾਂ ਨਹੀਂ ਜਾਣਾ ਜਿੱਥੇ ਪ੍ਰਭੂ ਜੀ ਦੇ ਨਾਮ ਦਾ ਉਚਾਰਨ ਹੁੰਦਾ ਹੋਵੇ। ਜੇਕਰ ਜਾਵੋਗੇ ਤਾਂ ਮੈਂ ਅਤੇ ਤੁਸੀਂ ਸਾਰੇ ਐਸੇ ਕੁਥਾਂ ਫਸਾਂਗੇ ਕਿ ਸਾਨੂੰ ਛੁੱਟਣ ਲਈ ਥਾਂ ਨਹੀਂ ਲੱਭੇਗੀ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹਉ ਅਣਾ ਤੂੰ ਅਣੈ ਛੁੱਟੈ ਨਿਕਟ ਨਾ ਜਾਇਓ ਦੂਤ। ਹੇ ਮੇਰੀ ਆਤਮਾ, ਭਗਵਾਨ ਦੇ ਨਾਮ ਦਾ ਪ੍ਰਤਾਪ ਵੇਖ। ਅਜਾਮਲ ਵੇਸਵਾ ਦਾ ਪਤੀ, ਮਹਾਨਿੰਦਕ, ਖੋਟੇ ਕਰਮਾਂ ਵਾਲਾ, ਜੋ ਨਰਕਾਂ ਵਿੱਚ ਜਾਣ ਜੋਗਾ ਸੀ, ਪਰ ਜਦੋਂ ਉਸਨੇ ਨਾਰਾਇਣ ਪ੍ਰਭੂ ਜੀ ਦਾ ਨਾਮ ਸਿਮਰਿਆ ਤਾਂ ਸਾਰੇ ਬੰਧਨਾਂ ਤੋਂ ਉਸ ਦਾ ਛੁਟਕਾਰਾ ਹੋ ਗਿਆ। ਸੋ ਮੁਕਤੀ ਦੇ ਦਾਤੇ ਪ੍ਰਭੂ ਜੀ ਆਪ ਹਨ। ਇਸ ਕਰਕੇ ਅੱਠੇ ਪਹਿਰ ਵਾਹਿਗੁਰੂ ਜੀ ਦਾ ਜਾਪ ਕਰ, ਤੇਰਾ ਵੀ ਪਾਰ ਉਤਾਰਾ ਜ਼ਰੂਰ ਹੋਵੇਗਾ, ਅਵਸ਼ ਹੋਵੇਗਾ। ਕਬੀਰ ਜੀ ਦਾ ਪਾਵਨ ਬਚਨ ਹੈ, ਕਬੀਰ ਸੁਪਨਾ ਹੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ, ਤਾਂ ਕਿ ਪੱਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ।